मोको तरा शास्त्र शास्त्र तैन गरम चढ़ जाओ काल कृपा कर
सतनाम वाहिगुरु साहिब जीओ खोजै गुर की लोस बचारा पंते हजरत नित खोजै गुर की लोस
बचारा बाहर जी की फतेह परम सत्कार सर्वान साजीवादी हुए गुरु खालसा साहब संगत जीओ सतगुरु जी ने अत्यंत कृपालता सदका ये जो कथा श्री गुरु गोबिंद सिंह महाराज के जीवन की चल रही है सतगुरु महाराज जी खदराने की ढाल के उत्ते पहुंचे ने लाहौर का नवाब हसन खां सरहंद का सूबा वजीर खां 10,000 की गिनती फौज लैके पहुंचे ने भाई महान सिंह माता भाग कौर की कमान के थले 40 सिंह ने जंग करदिया करदिया सत्संग जी शहीदियां प्राप्त कीतिया ने बहुत अगे बढ़ बढ़ के सत्संग जी जंग किया कथा के अंदर चारे 40 सिंह जड़े ने तो जंग करते करते अपने शहीदी का जान पिघल ने साहब गुरु गोबिंद सिंह महाराज जी टिब्बी साहब टिकरे हुए उत्तों तीर छड़ रहे ने हम बाद में जिस तरह ये वजीर खान की फौज जरनैल सहन का उन्होंने भुलेखा गुरु गोबिंद सिंह महाराज जी इस जंग में शहीद हो गए ने सतगुरां दी लोस दी भाल कर रहे ने जो अगे कथा आ रही आप प्यार दे नाल सरवण करो
खोजै गुर की लोस बचारा
गुरु गोबिंद सिंह महाराज जी की जिहड़ी लोस है ते उस नूं खोजदे आ ते विचारदे
ते हजरत नित
निहारा सुलझा के उस नूं दिखावांगे
होए प्रसाना मुहे पार करो
रामदेव बहुत सारा खुश होवेगा
जिसको नित चाहे गहन के हनो
श्री गोबिंद महाराज हमेशा चाहते थे जा पकड़े जान से जा रहे उन्होंने मार दईये
निज लोक सा भंत सुनाई
अपने जितने भी अहंकार से उन्होंने सुना के वजीर खान कहता
गुरपी न तो भयो लिखाई
गुरु गोबिंद सिंह महाराज जी भी इस लड़ाई में लड़ते भान दिखाई दिते अंत नहीं दिते
खोज लोथ करना हो
जेकर किसान गुरु गोबिंद सिंह महाराज के शरीर जिस संभाल लीए
हजरत की प्रसन्नता
रामदेव जी बहुत सारी प्रसन्नता प्राप्त कर सकते हैं
हिमके साथ पूरे पाखे
कहते हैं जो कोटकपुरे का मालक 84 पिंडा का कपूरा जाके नाल से वजीर खान कह लगा
जल पताए जो सुपन का
कोटकपुरे जाकर पानी दस दिते सूर में बहुत प्यासे ने पीण वास्ते चाहते ने
जबके चढ़े न तिलहूपली
इस बात मुहिम से चढ़े ने भी किसी ने भी जल जगह प्राप्त नहीं
होया पीलो
जंग करद नतीज हो गया जे पानी नहीं पीता
जोर पहाड़ कपूरा
कहना पूरा तैराक की दोनों हाथ जोड़ के कहन लगा
हाँ जी इस किस जल
वजीर खान जी इस स्थान किसी भी पानी नहीं प्राप्त
होगा जाओ कि जे आगे
करके जिसे थोड़े पैर खड़े ने इस तो तुम अगे जाओ
इस कोस पर जल कर लोगे
तुम पानी प्राप्त हो सकता है जाके
नवाब जी हटो पिछाई
नवाब तुम इस तो पिछे न मुड़ जाओ
दस कोस पाए हम पारी
उत्ते पानी प्राप्त होगा
वजीर खान बसमायो
जेड़ा सरहंद का सूबा सी वजीर नाम बड़ा आराम होया
पास है बहुत
کے کہنے لگا
چودھری کون لگا
چودھری صاحب ہم اسے دسو یا چیز اپنا حال ہے
جنجل کے من ہوت پکا جا
پانی لگے تو بہت ہی چھوٹا کام ہوئے گا
مرے
تسائے پیاس کے نام میرے سور میں مر جان کی پیاسے ہو کے
ہٹے تو جل دور سفائے
پیچھے مڑیے کام دور سان دے پانی گڑے گا
آگے میں اتنی بتاوت
آگے بھی کرتے ہو کہ پانی نیڑے نہیں سن پراپت ہو سکتا
آئے دائیں ہاتھ میں آپ
سجے پاسے جائیے تم پانی پراپت نہیں ہو سکتا
پورے مسلط
کہیں جڑا کپورا سی سلاح دیتے
وہ جتن آئے اب نہیں
پانی کا ہو کوئی جتن نہیں ہو سکتا
ہے بڑ چار کے پوریا پالو
جنم پا کے
جل سال پران بچاو ہو
پانی کا ٹھکانا ہے پانی مل گیا پران جی بچاو
مت پت پران کتنے چر لگ
جتنے سور میں آتے گھوڑے نے پران بہت سارا چر جا اسے لگ جائے گا جان واسطے
مت میں گمت پران بچا
ہولی ہولی تھی جاؤ گے ایک دو دن اتنے ہو جاؤ گے ہلتے چلدی اپنے پران کٹ جان گے
سوکھے اٹھ بدن کملا
سارا بل جڑے سکے پے ہیں اور مکتے جڑے اڑا ہوئے کملائے ہوئے
ہیں اج سیا
چنگے چنگے بندے نام تیرے دس رہے ہیں
رخ پورا کاج دو
جی کام کچھ پورے بیران دو کام ہے سائیں
ہوتے آئے ہم سو
ایسے ایسے ضرور کرنا سان
قدرت جتھے دار سرداری
بہت سارے جان کرتے کرتے سو میں مار مارے گئے انہوں نے کئی جرنیل ہیں
لوتن کھوج
نکاری دوستان کی ابھی پیڑ کھڑنے انہوں نے بھاگ کے دبا ہے دھرتی
رکھ نائک نو دسنا
بٹا کے جو سردار متی دبنا ہے
جی مرے نہ ہوئے اٹھانا
سارے جنگ میں مرے گئے سارے دکے نہیں جا سکتے
ہاں بات دفنا
دباؤ کی گل ہے اپنے سوچنا کرنا بڑا
گرو لوٹ کو کھوجنا
کام گرو گوبند مہاراج کے شریر کی بھال کرنی
تم جانو بڑو پرجوجنا
بہت بڑا پرجوجن مطلب ہے جان لو
اب تو آپ کر
کام کرنا ہوں تک کریے
بنا نیر سے کیوں نہ کر پورے مسلط
دینی
بار دے تم
چینی اپنے من دے جانی ہے
جن کو قبر میں دفنا ہو
قبر کر کے دلانا چاہتے ہو دھرتی
میں سر ملے حکم چاہو
نیر
کو پراپت ہوا
ہے پانی دینا پانی پراپت ہو سکتا
ہے میں دفنائے نہ جائے
قبر پڑھ کے گلان دبی جائیے کام سارے دوائے نہیں جان کے سور میں
دور دور پڑھوائے
دور سر پارے پہ اپنے کام گوا کے
سر اٹھائے کرنا ہے
تھان سے اسے اٹھا کے آپ کٹے کر لیے ایسا جتن نہیں ہے
یہ تو کاج نہیں بنیا ہے
ایک کام ہے یہ تو سارا نہیں بنا لے گا
شری گرو گوبند سنگھ
جائیے
نام پیو
سارے مندر سانو بھی نشتے نہیں ہو سکیا
گرو
گوبند سنگھ مہاراج جی میدان میں جانتے مارے گئے جا کے جنگل کے علاقے میں نکل گئے جانتے
لوٹنا کنہوں پائے
گرو گوبند سنگھ مہاراج جی کا شریر جہاں سے وہ کسی نے پراپت نہیں ہوا دیکھا نے
دور دور لا کے تک پائے
بچے کرتے ہیں
پچھاری مگ چل پری
موڑو راستے چل پو
ایک شکر اتارے جانے
شاستر سونے کے لائے جانے سن
وہ اس لیے لشکرتا ہے
ساتھ
مہاراج شیر بچ گئے ہو جائے ਬਹੁਤ ਸਾਰੇ ਲੋਕਾਂ ਨਾਲ ਜੰਗ ਹੋਇਆ ਤੇ ਸਾਡੇ ਬਹੁਤ
سارے چور میں مارے گئے
اوپر لاکھ بچائے سب لے آئے
اوپر تک اپنے پروار کو بچا کے سارے گرو گوبند سنگھ مہاراج جی لائے
آگے کسی کو سنگ لائے
تو کچھ دوست اگے ہی لنگ گئے ہیں
میں دس لاکھ سنت پچھلے ہو
آگے
پاس تھل روک گئے لوگ درگ چمکاری
چمکاؤ
گڑی گرو گوبند
سنگھ مہاراج جی نے گڑی مواسی
آتی ہو گئے
جنگ شہید کر دیتا ہے
خدائے ہم کو دینا
سن فتح دیتی ہے کپورا جان دے گرو گوبند سنگھ مہاراج نے مارن والا کون ہے وہ تو ہانی ہانی کری جنرل کے پیچھے مڑ جائے گرو مہاراج جی اگے لنگ جان سے یہ اپنی تشکا جڑا وزیر خان سے کرتا جا رہا ہے
ان چمکور
چمکور کا بڑا بھاری جنگی کرا
تیر کا
گرو گوبند سنگھ مہاراج نے چمکور کی گڑی سے چلانا کیتے ایک ایک تیر نہ دس دس ہزار تولنا بن کے رکھ دیتا
چودھری لوتھن
چودھری صاحب کتورے تم لوگوں کے ڈھیر لاتے چمکور کے جان بچے
مار کے ڈر کے تو فیری
چمکور کی گڑی آگے والے مار مار کے ڈھیر لاتے چورنا کے لوگوں کے چالی بندے گرو گوبند سنگھ مہاراج جی کے نام سن
کئی لاکھوں کی سجاوی
کئی لکھان کی گنتی دس لاکھ فوج کا پہلے دلی تو آئی دلی آنند صاحب کی بدی ہے اس طرح لکھان کی گنتی نہ سونے سنگا نے جنگ کیتے
لشکر سے نہ مٹھی
کھاتی چالی فوج اتنی ایک ایک مٹھ چاہیے نا چمکور کی گڑی مٹی بھی پان کی ساری فوج
ہر تمہارے گھر کو
چمکور کی گڑی گڑی کی مٹی کے نال بھگوان کی لوگ جان دیتی جن فوج دے سکے
پورن کر دے
دبائے کے چمکور کی گڑی تھلے مٹی نال رکھ دیں شکتی سی جڑا سکتے اگے ہاتھ کرنا
کوئی پوچن دے دینا
کوئی دسم کرتا بندہ سرگرام چمکور کی گڑی کے نیڑے بھی پہنچن دستا
ہاتھ ڈر سب کے من کینا
کر کے بڑا بھاری ڈر دان کے من دے بنا دیتا
راجا مرد سے ڈر ڈر دس کے
سارے مزدور مرد جڑے سی نا وہ بھی ڈر کے چمکور کی گڑی کی کندھ سے اولے لوگ گئے نکلے نا سرگرام شیر کے نام مار دیتا
میں تو اور ترستی سب کے
دور ہی رہے
سنگن گھیرا
پاؤ بہت ہی سنگا گھیرا سی چمکور کی گڑی کے آسے پاسے پایا ہوا
کیندر
ساؤ اتوں بھی گرو گوبند سنگھ مہاراج جی نکل گئے کسی نے دیکھے بھی ستگرام سن والی ساڑی منا کے اتوں نکلے نانا
اس کو پیر دیکھ تن
ماسی والے جنگل آ گئے اتنے روپے پیران کا جڑا سروس سے وہ دس لیا چلتے گئے
جتن پہ پائے نہ
جتنا سے جڑے سبزو مہاراج جی لبے نہیں سن
مالین ہم سو
گرو گوبند سنگھ مہاراج جی نے اتنی جنگ کر کے شہید کر دیتا مار دیتا جس دن سوال سے ہمیشہ اورنگ دیو چاہتا سی گرو گوبند سنگھ مہاراج جی مار مکا جا مار
دے
جنتا سمیش ہو کے رنگ دیو نے تم چٹیاں لکھیاں بہت باری
مدے خدا دی ماری
خدا جس دن سے اچھی گرو گوبند سنگھ مہاراج نے مار لیا
حرکت بابا
خوشی بہت ساری گلا
پورے سو مگ جاتی
پورے سجیت شاستر ہم سوائی گلا کرتا ہے رستے جا رہا
ہے
جلد جلد کہتے ہیں بنا سرداری کو جانے تو مور کہتے کہ نہ ہنکار کر رہا وزیر
پورا ترت سیگرتا کرے
ترتی بڑی کال کر کے پیچھے مڑ گئے
کر پوربے اور
اپنا منہ کر کے
سیتے سرگر ترتا
کامنا ਸੀ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਇਸ ਸਮੇਂ ਹੋ ਜਾਣ। ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਗਏ ਤੇ ਇਸਦਾ ਸਰਵ ਵਰਗਾ ਮੁੱਖ ਜਿਹੜਾ ਸੀ ਤੇ ਉਸਨੂੰ ਸਾਫ਼ ਕੀਤਾ। ਤੁਰੰਤ ਦੇ ਮਨ ਦੇ ਵੀ ਬੜਾ ਆਨੰਦ ਖੇੜਾ ਤੁਸੀਂ ਲੈਣਾ ਕੀਤੇ ਸਿੰਘ ਦਾ ਨਾਮ ਸੀ ਭਾਈ ਮਹਾਂ ਸਿੰਘ ਤੇ ਮਹਾਰਾਜ ਸਿੰਘ ਦੇ ਮਹਾਂ ਸਿੰਘ ਜੀ ਆਪਣੇ ਮਿੱਤਰਾਂ ਨੂੰ ਸੋਲੋ ਜਾਂ ਪਿੰਡ ਤੋਂ ਸਿੰਘ ਤੇ ਸ੍ਰੀ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਤੇ ਰਿਕਾਰਡ ਦੇ ਵਿੱਚ ਰਹਿੰਦੇ ਸੀ। ਆਪ ਦੀ ਹਾਂ ਅੱਗੇ ਪੜ੍ਹੋ ਚਾਹੁੰਦਾ ਸੀ ਕਿ ਮੈਨੂੰ ਦਰਸ਼ਨ ਹੋ ਜਾਣ ਤੇ ਮਹਾਰਾਜ ਕਹਿੰਦੇ ਸੀ ਤੇਰੇ ਕੋਲ ਬੈਠੇ ਨਾ ਤੇ ਆਪਣੇ ਮਿੱਤਰ ਖੋਲ ਕੇ ਵੇਖ ਬੱਦਲ ਦੀ ਆਵਾਜ਼ ਦਾ ਬੜੀ ਗੰਭੀਰਤਾ ਵਾਲੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਚਾਰਨ
ਕੀਤੇ
ਸੁਣ ਕੇ ਸਤਿਗੁਰਾਂ ਦੇ ਬੋਲ ਤੇ ਸਤਿਗੁਰੂ ਮਹਾਰਾਜ ਜੀ ਨੂੰ ਦੇਖਿਆ ਦਰਸ਼ਨ ਕੀਤੇ ਕੋਲ ਮਿੱਤਰ ਜਿਹੜੇ ਸੀ ਬੜੀ ਤੇਜ਼ੀ ਨਾਲ ਖੋਲੇ ਹਨ ਸਮੇਂ ਦੇਖਿਆ ਕਿ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਪਾਸ ਬੈਠੇ ਨੇ ਮਹਾਂ ਸਿੰਘ ਦੇ ਮਨ ਦੇ ਵਿੱਚ ਬਹੁਤ ਹੀ ਖੁਸ਼ੀ ਹੋਵੇ ਜਿਹੜੀ ਟੋਲੀ ਨਹੀਂ ਜਾ ਸਕਦੇ
ਅੰਮ੍ਰਿਤ ਪਾਇਓ
ਮਾਨੋ ਜਿਹੜੇ ਕੋਈ ਵੱਡਾ ਰੋਗੀ ਹੋਵੇ ਤੇ ਉਸਨੂੰ ਅੰਮ੍ਰਿਤ ਜ਼ਿੰਦਗੀ ਕਰਨ ਵਾਲਾ ਅੰਮ੍ਰਿਤ ਮਿਲ ਜਾਵੇ ਦਵਾਈ ਮਿਲ ਜਾਵੇ ਤੇ ਉਸਨੂੰ ਤੰਦਰੁਸਤੀ ਮਿਲ ਜਾਵੇ ਤੇ ਇਸ ਤਰ੍ਹਾਂ ਸਿੰਘ ਨੂੰ ਖੁਸ਼ੀ ਹੋ ਗਈ ਹੈ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਭਾਈ ਮਹਾਂ ਸਿੰਘ ਜੀ ਤੁਸੀਂ ਮੰਗਣਾ ਕਰੋ
ਇਸ ਪ੍ਰਕਾਰ ਕੀ ਬਾਤਾਂ ਤੇਰੇ
ਇਸ ਤਰ੍ਹਾਂ ਤੇਰੇ ਮਨ ਦੇ ਦਿੱਤਾ ਬੜੀ ਭਾਵੇ
ਅਜੇ ਨਹੀਂ ਅਸ ਕੋਈ
ਸਾਡੇ ਪਾਸ ਕੋਈ ਐਸੀ ਵਸਤੂ ਨਹੀਂ ਜਿਹੜੀ ਤੈਨੂੰ ਅਸੀਂ ਨਾਮ ਦੇ ਸਕੀਏ
ਤੂੰ ਜਾ ਕੇ ਤੇ ਦੇ ਨਾ ਜੋਈ
ਜਿਹੜੀ ਤੇਰੇ ਮਨ ਦੇ ਤੋਂ ਅਸੀਂ ਵਸਤੂ ਤੈਨੂੰ ਨਾਮ ਦੇ ਸਕੀਏ ਸਭ ਕੁਝ ਦੇ ਸਕਦੇ ਹਾਂ
ਜਗ ਸਭ ਰਾਜ ਸਹਿਤਰੀ ਸੁਖ ਦੇ ਤੇ
ਕਰਕੇ ਤੂੰ ਰਾਜ ਚਾਹੁੰਦਾ ਤੇ ਰਾਜ ਦੇ ਸਮੇਤ ਸਾਰੇ ਸੰਸਾਰ ਦੇ ਸੁਖ ਜਿਹੜੇ ਹਨ
ਕਰੇ ਦਿਓ ਅਬ ਤੇ
ਜੇ ਕਰਕੇ ਤੂੰ ਮੰਗੇ ਤਾਂ ਅਸੀਂ ਸਾਰੇ ਤੈਨੂੰ ਦੇ ਦਿੰਦੇ ਹਾਂ ਜੇ ਕਰਕੇ ਤੈਨੂੰ ਚਾਰ ਤਰ੍ਹਾਂ ਦੀਆਂ ਮੁਕਤੀਆਂ ਚਾਹੀਦੀਆਂ ਸਲੋਕ ਸਮੀਰ ਸਰੂਪ ਜੁਜ ਇਹ ਵੀ ਦੇ ਸਕਦੇ ਹਾਂ
ਪਿਆਰੇ
ਪਿਆਰੇ ਤੈਨੂੰ ਬਿਨਾਂ ਸੋਚ ਤੋਂ ਸਾਡੇ ਪਾਸੋਂ ਮੰਗ ਲੈ
ਅਪਰ ਵਸਤ ਕੁਛ ਨਹੀਂ
ਇਸ ਤੋਂ ਹੋਰ ਕੋਈ ਵਸਤੂ ਐਸੀ ਕੁਝ ਵੀ ਨਹੀਂ ਹੈ ਅਸੀਂ ਤੈਨੂੰ ਨਾਮ ਦੇ ਸਕੀਏ ਭਾਈ ਮਹਾਂ ਸਿੰਘ ਜੀ ਕਹਿਣ ਲੱਗੇ ਅਬਲਾਖਾ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਹੁਣ ਕਿਸੇ ਚੀਜ਼ ਦੀ ਆਸਾ ਨਹੀਂ ਰਹੀ ਇੱਛਾ ਨਹੀਂ ਰਹੀ ਹੈ ਮੇਰੇ ਮਨ ਦੇ ਵਿੱਚ
ਸਮੇਂ ਤੇ ਦਰਸ਼ ਤੁਹਾਡਾ
ਸਮੇਂ ਤੁਹਾਡਾ ਦਰਸ਼ਨ ਮੈਂ ਦੇਖ ਲਿਆ ਹੈ ਮੇਰੇ ਮਨ ਦੇ ਵਿੱਚ ਬਹੁਤ ਖੁਸ਼ੀ ਤੇ ਖੇੜਾ ਪ੍ਰਗਟ ਹੋ ਗਿਆ
ਵਾਸਨਾ ਪੂਰਨ ਕਰੀ
ਮੇਰੀ ਸਾਰੀ ਜਿਹੜੀ ਮਨ ਦੀ ਇੱਛਾ ਸੀ ਉਹ ਤੁਸੀਂ ਪੂਰੀ ਕਰ ਦਿੱਤੀ
ਹੈ ਮੂਰਤ ਉਹ ਧਰੀ
ਆਪ ਜੀ ਦਾ ਜਿਹੜਾ ਸਰੂਪ ਹੈ ਤੇ ਮੈਂ ਇਸਦਾ ਧਿਆਨ ਆਪਣੇ ਹਿਰਦੇ ਧਾਰਨ ਕਰ ਲਿਆ ਹੈ
ਸਿਰਮੁਖ ਕਿਰਪਾ ਕਰ ਪੁਨ ਕਰਿਓ
ਜੀ ਤੁਹਾਡੇ ਨਾਲ ਮੁੱਖੋਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕਰਦਿਆਂ ਫੇਰ ਆਖਿਆ
ਕਰਮ ਸੋ ਉੱਤਮ ਲਾਇਓ
ਭਾਈ ਮਹਾਂ ਸਿੰਘ ਜਿਹੜਾ ਤੁਹਾਡਾ ਕਰਮ ਹੈ ਕਰਤਾਵੇ ਅਸੀਂ ਬਹੁਤ ਹੀ ਸ੍ਰੇਸ਼ਟ ਜਾਣਨਾ ਹੈ
ਜ਼ਰੂਰ
ਅਸੀਂ ਤੈਨੂੰ ਕਹਿੰਦੇ ਹਾਂ ਜੋ ਤੇਰੇ ਮਨ ਦੀ ਇੱਛਾ ਉਹ ਗੁਰੂ ਤੂੰ ਮੰਨਣਾ ਕਰ
ਭਰਪੂਰ
ਜਿਸ ਤਰ੍ਹਾਂ ਤੇਰੇ ਮਨ ਦੇ ਵਿੱਚ ਬੜੀ ਭਾਰੀ ਇੱਛਾ ਹੈ
ਜੀਵਨ ਆਪਣਾ ਜੇ ਅਮਰਥ ਹੈ
ਕਰਕੇ ਤੂੰ ਚਾਹੁੰਦਾ ਕਿ ਮੈਂ ਦੁਨੀਆਂ ਜਿਉਂਦਾ
ਰਹਾਂ
ਤੇਰੇ ਸਰੀਰ ਨੂੰ ਤੰਦਰੁਸਤ ਕਰ ਦਿੰਦੇ ਹਾਂ ਅਸੀਂ ਤੈਨੂੰ ਜਿਉਂਦਾ ਰੱਖ ਲੈਂਦੇ
ਹਾਂ ਅਸੀਂ ਹਮਾਰੀ
ਭਾਈ ਮਹਾਂ ਸਿੰਘ ਜਾਣਦਾ ਐਸੀ ਸਾਡੇ ਅੰਦਰ ਐਸੀ ਖੁਸ਼ੀ ਹੈ
ਅੱਜ
ਅਸੀਂ ਚਾਹੁੰਦੇ ਹਾਂ ਕਿ ਤੈਨੂੰ ਬਦਲਾ ਕੁਝ ਦੇਣਾ ਕਰੀਏ
ਬਚਨਾ ਫੇਰ ਮਾਨਾ ਕਰੋ
ਸਾਡਾ ਬਦਨ ਤੂੰ ਮੋੜਨਾ ਤੇ ਕਿਹਾ ਹੋਇਆ ਬਦਨ ਮੰਨ
ਲੈਸੇਓ
ਸਾਡੇ ਪਾਸੋਂ ਮੰਗ
ਲੇਕਰ ਅਨੰਦ ਕੋ ਮੰਗ
ਅਸੀਂ ਕੁਝ ਦੇਖ ਕੇ ਹੀ ਆਪਣੇ ਅੰਦਰ ਖੁਸ਼ੀ ਮਹਿਸੂਸ ਕਰਾਂਗੇ
ਬਾਰੇ ਬਾਰ ਵਿਖਾਣਾ
ਅਸੀਂ ਬਾਰ ਬਾਰ ਕਹਿ ਰਹੇ ਹਾਂ
ਬਖਸ਼ਿਸ਼ ਬਖਸ਼ੇ ਤੁਮ ਹੈ ਨਾ ਜਾਵੀ
ਜਿੰਨਾ ਚਿਰ ਅਸੀਂ ਤੈਨੂੰ ਕੋਈ ਬਖਸ਼ਿਸ਼ ਦੇ ਨਹੀਂ ਦਿੰਦੇ
ਹਮਰੇ ਹੋਏ
ਸਾਡੇ ਮਨ ਦੇ ਖੁਸ਼ੀ ਨਹੀਂ ਹੋ ਸਕਦੇ
ਮਾਨ ਸਿੰਘ ਸੁਰ ਦੇ ਵਿਚਾਰੀ
ਭਾਈ ਮਾਨ ਸਿੰਘ ਨੇ ਆਪਣੇ ਹਿਰਦੇ ਚ ਵਿਚਾਰ ਕੀਤੇ
ਆਪਣੇ ਉਪਜੀ ਖੁਸ਼ੀ ਉਦਾਰੀ
ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਵਿਚ ਇਸ ਵੇਲੇ ਪੂਰੀ ਖੁਸ਼ੀ ਪ੍ਰਸੰਨਤਾ ਹੈ
ਨਿਕਲ ਗਏ ਬਦਾਵਾ ਜੋਏ
ਸਮਾਂ ਹੈ ਜਿਹੜੇ ਮੇਰੇ ਭਰਾ ਦੇ ਬਦਾਵੇ ਦੀ ਸਿੱਖੀ ਲੈ ਕੇ ਚਲੇ ਗਏ ਸਨ
ਇਸ ਨਹੀਂ ਕੋਪ ਮਨ ਸੋਏ
ਸਤਿਗੁਰੂ ਮਹਾਰਾਜ ਦੇ ਮਨ ਦੇ ਜਿਸ ਬਾਰੇ ਕੋਈ ਗੁੱਸਾ ਨਹੀਂ ਹੈ
ਸਦਰੇ ਜਿਸ ਕੋ ਕਰਮ ਕਮਾਵਾ
ਦੇਸ਼ ਦੇ ਸਾਰੇ ਇਲਾਕੇ ਨੇ ਐਸਾ ਕੰਮ ਕੀਤਾ ਸੀ ਰਾਜਨੀਤਿਕ ਬੰਦਿਆਂ ਨੇ
ਸਤਿਗੁਰ ਤਿਆਗੇ ਤਰਾਸੀ ਪਾਵਾ
ਦੇਸ਼ ਵਾਸਤੇ ਖੋਟਾ ਕੰਮ ਕੀਤਾ ਸੀ ਤੇ ਸਤਿਗੁਰੂ ਮਹਾਰਾਜ ਜੀ ਨੇ ਛੱਡ ਦਿੱਤਾ ਤੇ ਦੇਸ਼ ਦੇ ਮਨ ਵਿਚ ਬਹੁਤ ਡਰ ਪੈਦਾ ਹੋਇਆ
ਜਿਸਦੇ ਵਾਕ ਜਿਸਕੇ ਵਾਕ ਤਨ ਕਹੀ ਕਹੇ
ਥੋੜੇ ਜਿਹੇ ਬਚਨ ਕਹਿਣ ਦੇ ਨਾਲ
ਹੀ ਲਾਏ
ਸਵਾਦ ਬੰਦਾ ਸਿੱਧੀ ਪ੍ਰਾਪਤ ਕਰ ਸਕਦਾ ਬਾਬੇ ਸ਼ਰਾਬ ਦੇ ਬਚਨਾਂ ਅਨੁਸਾਰ
ਸੁੱਕੇ ਭਰੇ ਭਰੇ ਸੁਸਕਾਵੇ
ਸਤਿਗੁਰੂ ਮਹਾਰਾਜ ਜੀ ਇੱਕ ਬਚਨ ਦੇ ਨਾਲ ਸੁੱਕੇ ਹੋਏ ਕਲਾਮ ਨੂੰ ਭਰ ਸਕਦੇ ਆ ਤੇ ਭਰਿਆ ਹੋਇਆ ਸਮੁੰਦਰਾਂ ਨੂੰ ਪਕਾ ਸਕਦੇ ਨੇ
ਸਭੂ ਕਰੋ ਲਿਫਲ ਨਾ ਜਾਵੇ
ਕਹੇ ਹੋਏ ਬਚਨ ਸਤਿਗੁਰੂ ਮਹਾਰਾਜ ਜੀ ਦੇ ਨਿਰੰਤਰ ਨਹੀਂ ਜਾਂਦੇ
ਕਰ ਗੁਸਾਈ
ਐਸੇ ਸਰਵ ਸ਼ਕਤੀ ਵਾਲੇ ਸਤਿਗੁਰੂ ਮਹਾਰਾਜ ਨੂੰ ਛੱਡ ਕੇ
ਨਰਦੇ ਤੇ ਗੁਰ ਪਰਮਾਈ ਨਰਦੇ ਤੇ ਗੁਰ ਪਰਮਾਈ
ਨਾਦਾਨੇ ਜੰਗ ਕਰਨ ਤੋਂ ਲੋਕ ਜਿਹੜੇ ਸੀ ਭਲੇਖਾ ਪਾ ਰਹੇ ਭੰਗ ਗਏ ਦੂਜੇ ਪਾਸੇ
ਭਵਿੱਖ ਤਾਂ ਮੈਂ ਨਰਦੇ ਤੇ
ਆਉਣ ਵਾਲੇ ਸਮੇਂ ਦੇ ਵਿੱਚ ਬੰਦੇ ਹੋਣਗੇ
ਇਸ ਕੋ ਦੁੱਖ ਪਹਿਨਤੇ ਤੇ
ਘੜਾ ਕਰਮ ਕੀਤਾ ਸੁਣ ਕੇ ਦੁੱਖ ਪਾਉਣਗੇ
ਲਾਗੇ ਸਗਰੇ ਕਾ ਪਏ
ਸਾਰੇ ਇਲਾਕੇ ਦਾ ਬੜਾ ਭਾਰੀ ਬੁਰਾ ਹੋ ਗਿਆ
ਹਰ ਮੂਰਖ ਮਤ ਜੋ ਲਿਖਦਾ
ਜੋੜਾ ਪੰਚਾਇਤੀ ਲੋਕਾਂ ਨੇ ਮੂਰਖ ਮੰਦੀ ਕਰਕੇ ਲਿਖ ਦਿੱਤਾ ਬਦਾਵਾ
ਪਰਪਕਾਰ ਮਹਾਤਮਾ
ਜਿਹੜਾ ਪਰਪਕਾਰ ਕਰਨ ਦਾ ਬਹੁਤ ਹੀ ਮਹਾਤਮ ਫਲ ਹੈ
ਉਹਨੇ ਉਹ ਸਤ ਜਨ ਤੇ ਜਾ ਕਹਾ
ਜਿਹੜੇ ਸਾਧੂ ਜਨਾਂ ਦੇ ਪਾਸੋਂ ਜਿੱਥੇ ਕਿਤੇ ਸੰਤ ਵਜੋਂ ਸੁਣਨਾ ਕੀਤਾ ਹੈ
ਉੱਪਰ ਕਰੇ ਅਦਕ ਕਲਿਆਣ
ਇਸ ਕਰਕੇ ਇੱਕ ਬੰਦੇ ਦੇ ਉੱਤੇ ਜੋ ਪਰਮਕਾਰ ਕਰਦਾ ਤੇ ਉਸ ਨੂੰ ਬਹੁਤ ਹੀ ਕਲਿਆਣ ਦੁੱਖ ਤੇ ਇਸ ਤਰ੍ਹਾਂ ਫਲ ਮਿਲਦਾ ਹੈ
ਬਣੇ ਦੇਸ਼ ਪਰ ਫਲੇ ਮਹਾਰਾਜ
ਇਸ ਕਰਕੇ ਸਾਰੇ ਦੇਸ਼ ਦੇ ਉੱਤੇ ਮੈਂ ਪਰਮਕਾਰ ਕਰਦਿਆਂ ਤੇਰਾ ਬਹੁਤ ਵੱਡਾ ਫਲ ਹੋਵੇਗਾ
ਲੱਖੋ ਸਿੱਖ ਗੁਰੂ ਕੇ ਹੋਏ
ਲੱਖਾਂ ਗੁਰੂ ਦੇ ਸਿੱਖ ਅੱਗੇ ਹੋਣਗੇ ਧਰਤੀ ਦੇ ਉੱਤੇ ਬੜਾ ਭਾਰੀ ਰਾਜ ਦਾ ਸੁੱਖ ਹੋਵਣਗੇ
ਪਰ ਮੁਰ ਹੋਵੇ ਉਪਕਾਰਾਂ
ਦੇ ਉੱਤੇ ਮੇਰਾ ਬੜਾ ਭਾਰੀ ਪਰਪਕਾਰ ਹੋਵੇਗਾ
ਇਸ ਤੋਂ ਅਦਕਨਾ ਪੁਰ ਵਿਚਾਰਾ
ਇਸ ਤੋਂ ਅੱਗੇ ਹੋਰ ਕੋਈ ਵੱਡੀ ਵਿਚਾਰ ਨਹੀਂ ਹੋ ਸਕਦੀ ਭਾਈ ਮਹਾਂ ਸਿੰਘ ਜੀ ਆਪਣੇ ਮਨ ਵਿੱਚ ਵਿਚਾਰ ਰਹੇ ਨੇ
ਉਹ ਕਾਗਜ਼ ਅਪਾਨ ਕਰੇ
ਜਿਸ ਕਰਕੇ ਉਹ ਬਦਾਵੇ ਦਾ ਕਾਗਜ਼ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਪਾਠ ਦੇਣ
ਸਿੱਖਣ ਕੋ ਗੁਰੂ ਸੁਭਰੇ
ਫਿਰ ਸਾਰਿਆਂ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਗੁਰੂ ਬਣ ਕੇ ਸਾਂਭ ਲੈਣ
ਜਾਚੋ ਮੈਂ ਭਲੇ ਵਿਚਾਰਾ
ਇਸ ਕਰਕੇ ਇਹ ਮੰਗ ਮੈਂ ਇਸ ਵੇਲੇ ਮੰਗ ਲਵਾਂ ਤੇ ਬਹੁਤ ਭਲੇ ਵਾਲੀ ਵਿਚਾਰ ਹੈ
ਮਹਾਂ ਸਿੰਘ ਗੁਰਸੰਗ ਉਚਾਰਾ
ਮਹਾਂ ਸਿੰਘ ਜੀ ਨੇ ਸਾਹਿਬ ਜੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ
ਦੇਸ਼ ਦੀ ਸੰਗਤ ਹੁੱਟੀ
ਮਹਾਰਾਜ ਜਿਹੜੀ ਮਾਝੇ ਦੇ ਦੇਸ਼ ਇਲਾਕੇ ਦੀ ਸੰਗਤ ਗੁਰੂ ਨਾਨਕ ਦੇ ਚਰਨਾਂ ਤੋਂ ਟੁੱਟ ਚੁੱਕੀ ਹੈ
ਰਾਵਰ ਕੇ ਸੰਗ ਟੁੱਟੀ
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਨਾਲ ਟੁੱਟ ਚੁੱਕੀ ਹੈ
ਭਾਰੀ
ਕਰਕੇ ਮਹਾਰਾਜ ਤੁਸੀਂ ਵਰ ਦੇਣ ਦੀ ਮੈਨੂੰ ਇੱਛਾ ਧਾਰਨ ਕੀਤੀ ਹੈ
ਕਰਨਾ ਮੈਨੂੰ ਸਾਰੀ
ਕਿਰਪਾ ਕਰੋ ਤੇ ਸਾਰੀ ਸੰਗਤ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਲਓ ਗੁਰੂ ਘਰ ਦੇ ਨਾਲ ਮੇਲ ਲਵੋ
ਕੋਸ਼ਿਸ਼ ਹੋਏ ਗੁਰੂ ਤੁਮਰਾ
ਉਹ ਤੁਹਾਡੇ ਸਿੱਖ ਹੋਣਗੇ ਤੇ ਤੁਸੀਂ ਉਹਨਾਂ ਦੇ ਗੁਰੂ ਬਣੇ ਰਹੋ
ਮੁਕਤੇ
ਆਪਣੇ ਸੁਭਾਅ ਮਾਨ ਮੁਖੋਂ ਸੱਚੇ ਬਖਸ਼ੋ ਇਹ ਵਰ ਜਿਹੜਾ ਤੁਸੀਂ ਉਚਾਰਦੇ ਹੋ
ਬੋਲੇ ਟੁੱਟੀ ਸੁਣ ਖੁੱਟੀ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਭਾਈ ਮਹਾਂ ਸਿੰਘ ਜਿਹੜੀ ਟੁੱਟ ਗਈ ਤੇ ਸਵਾਸਥ ਜਿਹੜੀ ਟੁੱਟ ਗਈ ਧੁੰਨ ਟੁੱਟ ਗਈ ਉਹ ਤਾਂ ਮੁੱਕ ਗਈ ਹੈ
ਕਿਉਂ ਮੇਲੋ ਤੇਰੇ ਜੋੜਾ ਨਹੀਂ ਹੁੱਟੀ
ਇਸ ਵਾਸਤੇ ਜੋ ਡਰ ਡਰ ਕੇ ਹਟ ਗਈ ਨਾ ਸਾਡੇ ਤੂੰ ਪਰੇ ਹੋ ਗਈ ਕਿਉਂ ਨੂੰ ਕਿਉਂ ਮਿਲਦੇ ਹੋ
ਆਪਣੇ ਹਿੱਸੇ ਜਾ ਕੇ ਕੁਛ ਆ ਰਹੀ
ਭਾਈ ਮਹਾਂ ਸਿੰਘ ਜੀ ਆਪਣੇ ਵਾਸਤੇ ਤੁਸੀਂ ਕੁਝ ਨਾ ਕੁਝ ਹੋਰ مانگ لو
جو تتکال خوشی رکھ موری
ساری بڑی بھاری خوشی ہے تے اسی بہت چیتی دے لیا گے
مہا سنگھ کا جوڑی اتارے
بھائی مہا سنگھ بھی ہاتھ جوڑ کے چارن لگے
بادشاہ سب سیوک سارے
لگے سچے بادشاہ جی جن تے سیوک نے سارے تے پتر ہیں
اپرادھ کما
کر کے پتر کی سکھ بھول کے بہت بھاری گناہ کما بھی لگے
تو پتا من کو بنا لیا
پتا اپنے پتر دے اس سے کوپ گسا نہیں اپنے من میں لیا
اپنا جان بخش دے
جان کے اس کو بخش دینا ہے
سکھا پن کرے سچے
سکھا دیکھ کے اگے تو اس کو سچے سالدان ہوشیار کر دینا
جو مجھ کو دے وہ برچا
کر کے مہاراج سان بس دینا چاہتے اسی سکھ بھی تھوڑے پتر ہاں بھولے سکھ گرو سمجھائے اجڑ جانے مارگ پائے بھولے سکھان گرو نے سمجھانا ہے اجاگر جانے سکھان گرو نے چنگے کرے راستے پاؤنا جی کر کے کسی بچے ہو تو یہ بن دینا کرو
میل لو بچاؤ
اس واسطے جی چھٹی ہوئی سکھی ہے جس نو میل لو تو آپ بچن کہہ رہے ہو
اس پر اچھا ہوئے نہ
بنا میرے من کوئی رشتہ نہیں ہے
جو آپ چھوٹی سرواری
پاسٹر تھی بس دے جو چھوٹیاں بھی کرونی ہو
سب سنے عجائب مین
جی بڑے سیاسی بدن بھائی مہا سنگھ کے مان سرگر نے سن کے
آنند پور سنت
مہاراج شردا ستی نام بھر گیا نیتر چڑ گئے
بہو خالسا سکھ ممتا
باہ خالسا جی تو میرا سکھ دھنتا دے جوگ ہے
بڑے پکار مہامن
بڑا سروکار کرنے واسطے جس سے اسے سرا من منیا ہے
تیرے کہے میل ہم لے
تیرے کہے تو بھائی مہا سنگھ اسی سے میل لے
راج پال کس دس دے
راج پال کا حصہ اس دیش نو بھی اسی دے دیتا
آپ جی کاغذ لے ان کا
سچے پاتے نہیں جڑا کاغذ جیب بدال جاتا ہے اس کو کٹ لو
بڑا لکھو جیب سودا
لکھا ہے جیب جڑا تھی پایا ہوا
ہم دکھائے سو دیجے پھاری
میرے مترا کے سامنے دکھا کے اس کو پاڑ دو
سپن ہوئے میرے پکاری
جڑا میرا پکار دیش کے اتنے پھر پلی دور ہو جائے گا
تم سب گر تتکال نکاسا
سنجی کرپالو ستگر نے سو کاغذ بدال کا جیب میرے شیب چو کٹ کے
مہا سنگھ سو
بھائی مہا سنگھ جی بچن اچارن کردیا
ہوا بلوک پاڑے دسائے
کہ مہا سنگھ دیکھنا تین دکھا کے ابھی پاڑ رہے ہاں
جم کے کیرو بیج بنا
گرو گوبند سنگھ مہاراج نے بچوں بچارا تھا سنگی تیر داڑ
دیرت ہر کمان گر ہوا
ستگر نے بدن کے ٹوٹے گانڈن ہار گوپال سردیاں آپ سے پرتپال آپ ہی پرمیشر ٹوٹی ہوئی منڈن والا آپ ہی سارے جیوان کی پالنا کرنے والا تیز ڈنگ دے سب چنگ جی
کانڈ فتح درش گرجو
فٹے کاغذ سے ستگرو مہاراج کے درشن کردا ہوا
آج کے اوپر لوگ سدھارو
اس طرح کا سنگ جی سے بہت ہی پرسن بھائی مہا سنگھ جی ہردے چ ہو گئے کاغذ فٹیا ہوا دیکھ لیا ستگر کے درشن کر رہے ہیں کہنے لگا مہاراج نے تھی آگیا دیو کہ میں اپنے پرلوک نو جا
درشن کرتا اجک فل پالو
آپ جی درشن کرتا ہے یہ بڑا فل پراپت کر لان
جاؤ مہا سنگھ جی
واحگر گوبند سنگھ مہاراج کہ بھائی مہا سنگھ تو جا جتنے ساڈا ہوں لوگ گرو کا لوگ ہے ساتھ وسن رنگار
تو سدا کب لیتا سوکی
جا کے واسطہ کر اتنے کدے بھی شوق سے کام نہیں ہے
کرپال کی اپکاری
یہ جڑا تو بڑا بھاری پرکار کیتا ہے
جس کو بر سوئے پہ اپاری
اس کا تین بہت بھاری فل پراپت ہوا ہے
ستگر بچن ہوت پا جب
ستگرو مہاراج جی کا یہ بچن ہوا
مہا سنگھ تم تیاگو تبا
مہا سنگھ سامنے جی نے اپنا کام کو اور شریر جڑا سے چڑ دیتا
چار اجاری
مہاراج نے ادھر ادھر ہو جھاڑیاں دیکھا کہ سنگ نہ ہوئے
شری مکھ سنو براری
اس ویل سوائے مان مکھوں بولے بھائی رام سنگھ جی ہو برارا کی ساری فوج نو مہاراج کہن لگے
چالی سنگل لوتے اٹھاو
براڑ سنگ چالی سنگا نے لوکاں جہاں چکنا کرو
دن گن بٹور کر لیا
جنگل بہت سارا لکڑا بڑھ کے کٹیاں کر کے لیا
دیرگ جتا بناو
بڑی بھاری نام چیٹا گڑی ہے انگیٹھا چڑھنا کرو
سسکارو سا بلم نہ لاو
سارے سنگا نے دیہ اتنے رکھ کے سسکار کر کے اسے دیر نہ لاو
یہ سنگیت سن کے تلا
ساتھی سدگرو مہاراج کے سنگ سے سن کے سارا نے
اٹھے کاش سنگ بسالا
لکڑا جہیا سی کٹیاں کر کے بڑی بھاری
میرے سنگل کو
چون چون کے سنگا دیا لوکاں جہیا سی وہ لوان کیتیاں
مرے ترکانا
کیونکہ اسے ترکان بھی بڑی بھاری فوج مری ہوئی سی شام شام کے لوکاں کٹ کے سنگا نے لیا
مرے مرے
لڑے جڑے سی مر کے انہوں نے اتنے ملے پائے سن
جس گرام کھیت مر کرے
بڑا بھاری میدان میں جنگ کیتا ہوا سی
تتکال اٹھائے
شریر جڑے سی بڑی جیتی نام لگ کے
بڑے چتا کے بیج ٹکارے
بڑا بھاری انگیٹا لکڑا میں بنایا سی وہ لیا کے ٹکا دے
اوپر سمدا تر سمدائی
بہت ساری لکڑا ہور پا کے
اگنی پر جلت لگائی
سارے گرو گوبند سنگھ مہاراج نے ہتھی سات سنجے گیٹے جنڈا لایا اگنی جڑی سی پرگٹ ہو گئی
آپ کھڑے سنگر
گرو گوبند سنگھ مہاراج جی کو کھڑے ہیں
پیسہ مت پسم دے سارے کر
سنجی سارے سنگا نے دیہ کا سسکار جہاں سی کر
دروور
جی سدرانی کی ڈھال سی سات سنگی سروور بن جائے گا مہاراج نے سروور کی بڑی مہما اچائی
برنی ماتے
مکھ سدگرو مہاراج نے ورنم کی جتنے تو ایک سنت رشی منی مہاپرش تب کرتا ہوا مر جائے سنسار کے لوگ کہتے تیرتھ بن گیا یہ پوتر تھان ہو گیا تو اتنے یاترا واسطے لوگ جانے
سن سنگ صدق بہت بڑے
کہتے سن چالی سمرن کرنے والے سنگھ جہے جنہوں نے دھرم کے اتنے رہ کے جنگ کیا سن کی بھروسے والے سمرن والے شہید ہوئے ہیں
ترکن ماتا نے سب چلے
جنہوں نے من کے تنگ اہنکار سے ممتا مان چڑھ کے اس طرح شہید ہوئے ہیں
متر سنکرن ارکی ہوئے
تھانے پندرہ کو گھٹا ہی بہت پوتر استھان ہو چکا ہے مہاراج کہتے مار کے مہینے کی مکر راشتی بھی مار کے مہینے کی سنگرام
بھی
آ کے اتنے اسنان کرے گا سروور
منوکامنا
مہاراج کہتے اس کے من کی اچھا پوری ہوا کرے گی
کرے گا
جی کر کے بھائی اس نے پاپ بھی کیتے ہوئے جو بھی سارے اس سے مل جان گے
بندے گنج سنگل تیرا
سردار چندر جی سنگا نے شریر کا سسکار کیا شہید گنج کہتے ہیں جتنے سنگا نے جھاڑیاں گیڑیاں کے اتنے چاورے پائے ہوئے تھے کچہرے پائے تھے وہ تمبو تال کہتے گردوارا اس واسطے شہید گنج اس کا نام جتنے سنگا نے ستکار کیتے مہاراج کہ جڑا شہید گنج آ کے متا ٹیکے گا دھن کی بھٹا دے گا اس کے دھن دے روز برکت پوے گی
اپنے نام مکت سرب ہوئے
چندر جی گرو گوبند سنگھ مہاراج کہتے اس کا نام مکت سرب ہوئے گا اس واسطے اس کے چالی سنگھ جڑے نے مکت ہوئے ہیں جمن بن تو رہت کر دیتا کیونکہ بھائی مہا سنگھ کی اچھا ہی تھی کہ میں جمن سے بن تو رہت ہو جاؤں درشن کر جا مکت ہو جاؤں اس واسطے وہ اچھا مکت ہونے کی نو ہی یہ پڑ لگا اور اس کی اچھا مکت ہونے کی تھی سارا نام سروور کا اس واسطے مکت ہو مکت اس کا نام سدگرو مہاراج نے رکھنا کیا یہ جڑا جنگ تھا سنگ جی ਇਹ ਗਰਮੀਆਂ ਵਿੱਚ ਹੋਇਆ ਸੀ ਤੇ ਸੰਨ 1762 ਵਿਸਾਖ ਦਾ ਮਹੀਨਾ 21-22 ਸੀ ਉਦੋਂ 18 ਅਪ੍ਰੈਲ 1707 ਈਸਵੀ ਸੀ ਉਦੋਂ ਗਰਮੀ ਦੀ ਰੁੱਤੀ ਬੜੀ ਭਾਰੀ ਉਸ ਇਲਾਕੇ ਪਾਣੀ ਬੜੀ ਪਹਿਲਤ ਸੀ ਪਾਣੀ ਦੀ ਘਾਟ ਨੂੰ ਮਹਿਸੂਸ ਕਰਦਿਆਂ ਹੋਇਆ ਤੇ ਫਿਰ ਇਹ ਜਿਹੜਾ ਜੋਰ ਮੇਲਾ ਭਾਈ ਲੰਗਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਸੀ ਹਰੀ ਕੇ ਪੱਤਣ ਤੇ ਉਹਨਾਂ ਨੇ ਖਾਲਸੇ ਨਾਲ ਸਲਾਹ ਕਰਕੇ ਇਹ ਜੋੜ ਮੇਲਾ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਮਾਘੀ ਵਾਲੇ ਦਿਨ ਕਾਇਮ ਕੀਤਾ ਸੀ ਜਦੋਂ ਠੰਡ ਵੀ ਹੁੰਦੀ ਤੇ ਪਾਣੀ ਵੀ ਸਾਰਾ ਖੇਤ ਹੋ ਜਾਂਦਾ ਜੰਗ ਵੀ ਵਿਸਾਖ ਨੂੰ ਹੋਇਆ ਸੀ ਪਰ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਮਾਘੀ ਵਾਲੇ ਦਿਨ ਕੀਤਾ ਜਾਂਦਾ ਹਾਂਜੀ ਅੱਗੇ ਪੜ੍ਹੋ ਕਹਿੰਦੇ ਹੁਣ ਸਗਰਾਣੀ ਦੀ ਧਾਰਨਾ ਕੋਈ ਵੀ ਕਹਿਣਾ ਫਿਰ ਇਸ ਦਾ ਨਾਮ ਅਸੀਂ ਮੁਕਤ ਸਰ ਰੱਖ ਦਿੱਤਾ ਹੈ ਕਿਉਂਕਿ ਉਸਾਂ ਦੇ ਉੱਤੇ 40 ਸਿੰਘ ਜਿਹੜੇ ਉਹ ਮੁਕਤ ਹੋ ਗਏ ਨੇ ਸ਼ਹੀਦ ਹੋ ਕੇ ਜੰਮਣ ਤੇ ਮਰਨ ਤੋਂ ਰਹਿਤ ਹੋ
ਗਏ
ਜਿਨ੍ਹਾਂ ਨੇ ਬਿਨਾਂ ਪਾਪ ਤੋਂ ਹੋ ਕੇ ਬੜੀ ਭਾਰੀ ਧਾਰਨਾ ਕਰ ਲਈ ਹੈ ਇਸ ਦਾ ਨਾਮ ਮੁਕਤਸਰ ਸਾਹਿਬ ਹੋਇਆ ਹੈ ਸਰੋਵਰ ਦੇ ਅੰਦਰ ਇਸ਼ਨਾਨ ਕਰੇਗਾ ਉਸਦੇ ਪਾਪ ਮਿਟ ਜਾਣਗੇ
ਮਹਿਮਾ ਸ੍ਰੀ ਮੁਕਤੇ ਕਹੀ
ਐਸੀ ਮਹਿਮਾ ਸਾਹਿਬ ਸੰਜੀ ਸੁਭਾਵਾਨ ਉਥੋਂ ਸਤਿਗੁਰਾਂ ਨੇ ਕਹੇ ਇੱਥੇ ਤਾਂ ਕਿ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਮਾਘੀ ਵਾਲੇ ਦਿਨ ਅੰਮ੍ਰਿਤ ਵੇਲੇ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਤੇ ਦਰਬਾਰ ਦੇ ਦਰਸ਼ਨ ਕਰੇਗਾ ਮਹਾਰਾਜ ਕਹਿੰਦੇ ਕਿ ਉਸ ਨੂੰ ਮੁਕਤ ਮਿਲ ਜਾਏਗੀ ਮਹਾਰਾਜ ਕਹਿੰਦੇ ਜਿਹੜਾ ਇਸ ਤੇ ਮਾਘੀ ਵਾਲੇ ਦਿਨ ਸਰੋਵਰ ਤੋਂ ਕੋਈ ਪੰਛੀ ਵੀ ਲੰਘ ਜਾਏਗਾ ਨਾ ਉਹ ਵੀ ਪੰਛੀ ਦੀ ਜੂਨ ਤੋਂ ਛੁਟਕਾਰਾ ਪਾ ਲਏਗਾ ਇਹ ਬਾਤ ਸਤਿਗੁਰੂ ਮਹਾਰਾਜ ਜੀ ਨੇ ਵਰਤਿਤ ਕੀਤੇ
ਜਗਤ ਮੈਂ ਸਹੀ
ਸਾਰੇ ਸੰਸਾਰ ਦੇ ਇੱਕ ਮਹਿਮਾ ਪ੍ਰਗਟ ਹੈ ਸਹੀ ਮਿਲਤੇ
ਕਰਕੇ ਸਿੱਖਰੇ ਗੁਰ
ਜਿਸ ਵੇਲੇ 40 ਸਿੰਘਾਂ ਦੇ ਸ਼ਰੀਰਾਂ ਦਾ ਸਤਿਕਾਰ ਕਰ ਦਿੱਤਾ
ਇੱਕ ਸਿੰਘ ਤਵਿਆ
ਨੇ ਸਤਿਗੁਰੂ ਮਹਾਰਾਜ ਨੂੰ ਆ ਕੇ ਦੱਸਿਆ
ਜੋਰ ਬੋਲਤ ਭਇਓ
ਜੋੜ ਕੇ ਸਾਹ ਸੰਜੀ ਸਿੰਘ ਬੋਲਿਆ
ਪਰ ਇੱਕ ਥਾਂ
ਮਹਾਰਾਜ ਇੱਕ ਇਸਤਰੀ ਹੈ ਜੋ ਵੀ ਮੈਦਾਨੇ ਜਾਂਦੇ ਜ਼ਖਮੀ ਹੋਈ ਪਈ ਹੈ
ਜਾਪੀ ਲਖਿਤ ਨਰੀ ਸੰਗ ਤੁਰਕਾਂ ਨੇ
ਉਥੋਂ ਸਮਝ ਆਉਂਦੀ ਹੈ ਕਿਹੜੇ ਬੜਾ ਭਾਰੀ ਤੁਰਕਾਂ ਦੇ ਨਾਲ ਜੰਗ ਕੀਤਾ ਹੈ
ਇਹ ਤੇ ਘਾਉ ਲੱਗੇ ਤਨ ਜਾਂਦੇ
ਬਹੁਤ ਸਾਰੇ ਸਰੀਰ ਦੇ ਉੱਤੇ ਉਹਦੇ ਜ਼ਖਮ ਲੱਗੇ ਹੋਏ ਨੇ
ਜੀਵਤੀ ਬੇਬਲ ਨਾਹੀ
ਅਜੇ ਉਹ ਜਿਉਂਦੀ ਹੈ ਤੇ ਬਹੁਤੀ ਵਿਆਕਲ ਨਹੀਂ ਸਤਿਗੁਰੂ ਮਹਾਰਾਜ ਜੀ ਆਪ ਚੱਲ ਕੇ ਉਸ ਨੂੰ ਦੇਖਣਾ ਕਰੋ
ਗੁਰਪੁਰ ਮੰਦ ਮੰਦ
ਮੁਸਕਾਏ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੌਲੀ ਹੌਲੀ ਲੱਗਣ ਲੱਗ ਪਏ
ਤੈਸੇ ਕਰ ਅਗਵਾਏ
ਉਹ ਨੂੰ ਅੱਗੇ ਕਰਕੇ ਸਤਿਗੁਰੂ ਮਹਾਰਾਜ ਜੀ ਉਸ ਪਾਸੇ ਨੂੰ ਚੱਲ ਪਏ
ਬੀਜ ਪਰੀ ਪਟਫਟੇ
ਬਸ ਫਟੇ ਸੀ ਜੰਗ ਕਰਦਿਆਂ ਤੇ ਝਾੜੀਆਂ ਦੇ ਪਏ ਤੇ
ਸ਼ਸਤਰ ਲੱਗੇ ਪਲ ਕੱਟੇ
ਕਈ ਸ਼ਾਸਤਰਾਂ ਦੇ ਬਾਅਦ ਦੇ ਸਿਰ ਤੇ ਲੱਗੇ ਸੀ ਮਾਸ ਕੱਟਿਆ ਹੋਇਆ ਸੀ
ਖਰੇ ਸਤਿਗੁਰੂ ਨਿਹਾਰੀ
ਜਾ ਕੇ ਸਤਿਗੁਰੂ ਮਹਾਰਾਜ ਜੀ ਛੱਡ ਗਏ ਤੇ ਦੇਖਣਾ ਕੀਤਾ
ਮੁਕਤੇ ਮੁਸ਼ਕਾਏ ਉਚਾਰੀ
ਮੁਕਤੋਂ ਦਾ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸਦਿਆਂ ਇਹ ਬਚਨਾ
ਕਾਰਨ ਆਈਏ ਤੀਰੀ
ਪੁੱਤਾਂ ਦੇ ਵਾਸਤੇ ਜੋ ਆਏ ਸੀ ਜਾਂ ਪੁੱਤਰ ਦੀ ਇੱਛਾ ਲੈ ਕੇ ਆਏ ਸੀ ਅੱਗੇ ਜੰਗ ਹੁੰਦਾ ਵੇਖ ਲਿਆ ਤੇ ਜੰਗ ਵੀ ਜੁੜ ਗਈ ਨਹੀਂ ਪੁੱਤਾਂ ਕਾਰਨ ਆਈਆਂ ਤੇਰੇ ਤੇ ਜਿਹੜੇ ਪੁੱਤਰ ਸਿੱਖ ਸੀ ਨਾ ਬੇਮੁਖ ਹੋਏ ਜਿਹੜੇ ਟੁੱਟੇ ਗੰਢਾਉਣ ਤੇ ਵਾਪਸ ਆਏ ਤੇ ਉਹਨਾਂ ਦੇ ਵਾਸਤੇ ਜੋ ਆਏ ਸੀ ਤੇ ਪੁੱਤਰਾਂ ਨੇ ਜਿਹੜੀ ਟੁੱਟੀ ਹੋਈ ਨਾ ਗੁੰਢ ਗੁੰਢੀ ਜਾਵੇ ਇਹ ਤੇਰੇ ਮਨ ਦੇ ਕਹਿੰਦੇ ਪੀੜਾ ਸੀ ਇਸ ਵਾਸਤੇ ਪੁੱਤਰ ਸਿੱਖਾਂ ਦੀ ਟੁੱਟੀ ਗੰਢੀ ਜਾਵੇ ਬਦਾਵਾ ਫਟ ਜਾਵੇ ਗੁਰੂ ਚਰਨਾਂ ਦੇ ਨਾਲ ਇਹਨਾਂ ਦੀ ਗਰਮੀ ਸਿੱਖੀ ਜੁੜ ਜਾਵੇ ਕਹਿੰਦੇ ਇਸ ਵਾਸਤੇ ਤੂੰ ਆਈ
ਸੀ
ਕਿ ਤੈਂ ਜਨਾਨਾ ਲਿਬਾਸ ਜਿਹੜਾ ਲਾ ਦਿੱਤਾ ਹੈ ਕਿਉਂਕਿ ਮਾਤਾ ਭਾਗੋ ਮਰਦਾਨੇ ਵਸਤਰ ਪਹਿਨਦੇ ਸੀ ਤੇ ਦਸਤਾਰ ਸਜਾਉਂਦੇ ਸੀ ਹੱਥ ਵਿੱਚ ਬਰਤੀ ਜਾਂ ਵਰਤਾ ਰੱਖਦੇ ਸੀ ਵਰਤਾ ਦੇ ਤੇ ਮਾਤਾ ਭਾਗੋ ਦਾ ਹਜ਼ੂਰ ਸਾਹਿਬ ਵਿੱਚ ਪਿਆ ਹੈ ਉਹਦੇ ਅਸਥਾਨ ਦੇ ਉੱਤੇ ਕੋਈ ਵੀ ਉੱਥੇ ਦਰਸ਼ਨ ਕਰ ਸਕਦਾ ਹੈ ਤੇ ਮਾਤਾ ਭਾਗੋ ਸਤਿਗੁਰਾਂ ਦੇ ਨਾਲ ਹਜ਼ੂਰ ਸਾਹਿਬ ਤੱਕ ਰਹੀ ਹੈ ਔਰ ਸਤਿਗੁਰਾਂ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਪਿੱਛੋਂ ਵੀ ਰਹੀ ਹੈ ਤੇ ਫਿਰ ਜਨਵਾੜੇ ਦੇ ਰਾਜ ਜਿਹੜੇ ਸੋਨੇ ਸਤਾਰੇ ਦੇ ਕਿਲੇ ਵਿੱਚੋਂ ਕੱਢੇ ਸੀ ਉਸ ਤੋਂ ਨਾਲ ਬਾਲੋ ਰਾਏ وہ لے کے نال گیا اپنے علاقے تے اس طرح مادا بھاگ کور نے اس ویدر دے علاقے جی کرناٹک اسٹیٹ ہے حضور صاحب 133 میل اس علاقے بہت پرچار کیا جتنے نانک دھیرا گردوارا ہے گدر شہر کے باہر پاسے اس نانک دھیرے تو 12 کلومیٹر ایک جنوارا پنڈ ہے اتنے ماتا بھاگ کور کا اخیر شریف کا انتم گردوارا اتنے وہ شریف کا سسکار ہوا ہے داس نے ایک بار اتنے جا کے درشن کیتے ایوں ماتا بھاگو نے بہت بھاری پرچار کیا ہاں جی اگے سرون کرو
کرنا
مہر کی نگاہ دیکھا
کی پیر بتائی
شریر نے جان سے سرگر نے کرپا کی نگاہ پا کے ساری پیڑا میٹ دیتی
چلیے سنگ ہمارے
سموٹ سارے نام چلنا کر
منوج پروے سارے
آدھے سارے سنگرش جڑے پورے کران گے
اٹھی بندنا خانی
ماتا بھاگو اٹھی متا ٹیک
آنند گرا بخانی
بڑی خوش ہو کے ساتھ سنجیو نے اس طرح کہا
یا ماجے سکھ گھر چلے
ماجے کے علاقے جو سکھ بہت سارے چلے تھے
راوڑ کے درشن ہت ملے
آدمی درشن کرنے واسطے ملے ہوئے
میں سچی تر اور آتا
میں اپنے من پترا کی آسا دھر کے پترا بخشا ہے نہ ہو کے
پہنچی آئے تمہارے پاسا
تھے پاس آ کے پہنچے ہاں
یہاں کو کارا
میدان نے جانگا کام دیکھا پتر بھی من چیتا
سے
واسطے میرا چل جڑا سی بہت خوشحال آ گیا
سنگل کے سانگ تھائی
سنگا کے نام مل کے اتنے چواب پنڈ کی ماتا بھاگ کور
ساتھ بچائے لڑائی
کے نام بڑی بھاری لگن لڑائی جڑی سے مچاؤں گی
سان گرمی کر میرے
ہاتھ میں بہت بھاری سان بچی سے
دشمن آن تو جب لے رہے
دشمن بہری کا دار میرے بہت نیڑے تو گیا
ہبی پرون کنا
اپنی بابے کا برسی مار مار کے بہریاں نے شریف پروتے کھٹ کے تھلے سڑ اتار سوار
آن کے خیر کرپانے
ہو رہا ہے اس کی تلوار کھٹ کے
ایک دو وار کرے بلخان
بڑا بھائی اسے بل
کیتے کرہات بچائی
سے تلوار سے بار جڑے بہری نے کیتے سے نہ تو ہاتھ دے کے میں نے بچا لیا
ماتا مجھ رہی نہ پائی
درشن دیکھ کے کوئی منگن بھی شہری من دیکھ رہی ہے
گرو سانگ رہو نت اب
سڈے نال رہنا کر
جگت کال کی لاجی تب
سار کی لجا کنوٹ نو چڑ کے
سب گربا کی تارا
نال رہنا مہاراج کہتے ہس پیر سے بچنا سن کے
منوت
ماتا بھاگوت تو بہت چنگا سنکلتا ہے
جنم سے اب چھٹ جا
جنم سے نام تو چھٹ جائیں گے
لوگ لاج کو تیاگن کا ہے
لوک لگ جان کو چڑ دیں
کا کر کے کرت ساری
سنجی سرگر نے پرس کا وکٹ کر کے
مہا سنگھ کی بات جتاری
مہا سنگھ کی ساری گل جڑی سی چیتے کیتے
مہا سنگھ پکارا
بھائی مہا سنگھ نے بہت ہی مجھے دیش سے پرسکار کیتا
اپنا نیل سر ہے اتارا
بہت کچھ دے رہے کوئی پدارتھ نہیں لینا کیتا
ٹوٹی سب سنگتی
ٹوٹی ہوئی سنگت سکھی نو مل لیا گرو نانک صاحب کے چرنا کے نال
پرویش گرو کی پنگتی
گرو کی شاہ سنگت پنگت وچ سارے پرویش ہو گئے
سنگی سبر سنائے بخانا
سارے ساتھیاں نو بنا کے سر گرو مہاراج نے آخیا
کین سہت خانا
پریم دھار کے بھائی مہا سنگھ نے بہت چنگا کام کیتا
سکھی کی بن بنیا
سکھی بھی بہت ساری بڑی بنیاد جان نہیں ہے
بگڑی گئی ہوتی سو بات
بگڑ گئی تھی ویاسی جا رہی تھی
گورنمنٹ کو وقت نہ کوئی
ملاپ کرنا کوئی وقت نہیں رہا سی
دیر لاؤ کا وکلت ہوئی
قرآن کو دین کا کسی کسی کے پاس ہمت ہونی سے
ہونے پکاری
پھر ایسا سبکار ہونا
بات سداری
اپنا بلا چٹ کے ساری گل جڑی سی بھائی مہان سنگھ سدھار دیتے
وہ سکھی رکھی تس دے سو
ساری سکھی جڑی سی اس نے صحیح سلامت رکھ لیا
قدیمی سکھ اسے سو
تلاگے سارے براتم سے گرو نانک صاحب کو چلے آدھے سے
پھر گرو نانک آد کی آری
گرو نانک صاحب کو آپ لے کے سارے ست گرو
گرے بسے ساری
بسے بھی نے گزرے بھی ہم بہت سارے
نہیں کسوٹی اب
کی پرت کی کسوٹی جڑی سی نہیں سہار سکے
آج سکھی کی رس تب کی
اس واسطے سکھی ناج کر دتا سی
مہا سنگھ بن مہا سنگھ بن
مہا سنگھ بہت شیروان وا بن کے
دیش ادھار دے سب
گرو تو بال لے کے سارے دیش کا ادھار کر دتا
شری پربا کی باری تاری
اس طرح ستگرو مہاراج جی نے بڑی مہما بہت باری مہاسن لیا کے
ملن بات تاری
ٹوٹے ہوئے سکے سے اس ملن کے ساتھ چنگی ساری گل جہی سی یاد کیتے
ایک وچار پرسنگی
پچھلے سے اگلے سارے پرسنگوں بچار کے
آنند پربھو سربانگی
سارے گرو گوبند سنگھ مہاراج جی پرسنگ سے خوش ہو گئے سنجی سال گرو گوبند سنگھ مہاراج جی نے مہان بخشیاں تے چالی سنگھاں دے اتے کیتیاں نے انہاں دے نام دے اتے اے مختار جو جوڑ ملا قائم کیتا اے گرو گوبند سنگھ مہاراج جی دی مہان بخش ہے جتھے گرو اپنے سکھ بناؤندا اتے پگ دی کسوٹی تے وی لاؤندا ہے جے سونا صاحب سنجی پگ دی کسوٹی دے نام لاؤ پتا نہیں لگتا سونا ہے کہ نہیں یہ سونا سنیا کے پاس سونا لجاؤ وہ کسوٹی کے اسے ساتھ سنگی لکیر کٹ گا وہ کہتا این میڑ ہے اس کے اندر گرو بھی اپنی پت کی کسوٹی چلا کے سکھ کے جیون کا سنگی پرکھتا ہے